जीत फिरे सब देश दिशान का बाजत टोल मृदंग नगाए बाजत टोल मृदंग गुंजत गुड़ गजान के सुंदर हिंसत है राज हजार हिंसत है भूत भवेक भवान के भूपत भूत भवेक भवान के भूपत कौन गणे कौन गणे नहीं जात विचार कौन गणे जात विचार नहीं जात विचार श्रीपत श्री भगवान भजे श्रीपत श्री भगवान भजे सिधारे अंत को अंत के धाम सिधारे तीर्थ नान दया दम सो संजम नेम अनेक विशेख सो संजम नेम अनेक विशेख वेद पुराण कतेब कुरान वेद पुराण कतेब देव कुरान जमीन जमान सबान के देख पौन आहार जति जत धार पौन आहार जति जत धार सब सो विचार हजार के देख सब सो विचार हजार के देख श्री भगवान भजे बिन भूपत श्री भगवान भजे बिन भूपत एक रत्ती बिन एक न ले श्री भगवान भजे बिन भूपत एक रत्ती बिन एक न लेख एक रत्ती बिन एक न लेख एक न लेख श्रीपत श्री भगवान भजे बिन श्रीपत श्री भगवान भजे बिन अंत को अंत के धाम सीधा श्रीपत श्री भगवान भजे बिन श्रीपत श्री भगवान भजे बिन अंत को अंत के धाम सिधारे जीत फिरे सब देश दिशा जीत फिरे सब देश दिशान बाजत ढोल मृदंग नगारे बाजत ढोल मृदंग नगारे गुंजत गुड़ गजान के सुंदर गुंजत गुड़ गजान के सुंदर हिंसत है हर राज हजारे भूत भविख भवान के भूपत कौन गरे भूत भविख भवान के भूपत कौन गने नहीं जात बिचारे राजे रैयत सिकदार राजे रैयत सिकदार भूत भवेक भवान के भूपत राजे रैयत सिकदार कोए ना रसियो संपत राथ धन राज श्यो संपत राथ धन राज श्यो अपने हो लगायो अपने हो लगायो काल फास जब गल परी कोए न रसियो काल फास जब गल परी कानी कुंडल गल मोतियन की माला कान कुंडलिया कान कुंडलिया वस्त्र उढ़रिया सेज सुखलिया मन गर्भलिया भूत भवेक भवान के भूपत कान कुंडलिया वस्त्र उढ़लिया सेज सुखलिया मन गर्भलिया तले कुंचरिया तले कुंचरिया सिर कनक छतरिया सिर कनक छतरिया भूत भवेक भवान के भूपत
जिन्नदे तले हाथी सन अस्वारी रही ते सिर कनक छतरिया तले कुंचरिया अस्वारी रही थले कुंचरिया भाव हाथी सन ते सिर ते सोने दे छतर झुल दे सन आए चले गए जे कोई पूछे किथे चले गए कोई जवाब नहीं एक ख्याल करियो आज सवेर दे समागम विच तब प्रसाद सवैयां दा आरंभ होया सी जिस दे घेरे विच मैं अर्ज कीती सी सतगुरु ने वख वख पहलुआं रंगा शक्तियां दा जिक्र कीता केरा वड्डा आउण वाले समय विच वख वख पहलू आणगे पर आरंभ विच दो पहलू लै गए सन एक सी भगती मार्ग दे रंग दा जिस दा पहले सवैये विच जिक्र सी सरावग सुध समूह सिधान के देख फिरो घर जोग जति के इत्थे भगती मार्ग दे रंग नू अपनाउन वाले इस शक्ति नू अडॉप्ट करन वाले लोकां दा जिक्र सी ते एक उलांबा सी नाल प्रभु नू मिलना चाहते सन पर मार्ग गुरु कोलो ना पुछया सतगुर पूछ ना मार्ग चाली ते नतीजा ये होया अपनी मर्जी दे मार्ग बना ले ਹੁਣ ਜਦੋਂ ਹਰ ਕਿਸੇ ਨੇ ਆਪਣੀ ਮਰਜ਼ੀ ਦਾ ਮਾਰਗ ਬਣਾ ਲਿਆ, ਰਸਤੇ ਬਹੁਤੇ ਹੋ ਗਏ, ਰਾਹ ਬਹੁਤੇ ਹੋ ਗਏ, ਅਤੇ ਜਿੰਨੇ ਬਹੁਤੇ ਰਾਹ ਹੋਣ ਓਨੇ ਹੀ ਸੰਸਾਰ ਦੇ ਲੋਕ ਭੁੱਲਦੇ ਨੇ। ਭੁਲੇਖਾ ਪੈਂਦਾ ਹੀ ਬਹੁਤੇ ਰਾਹਾਂ ਵਿੱਚੋਂ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਮਨਮੁੱਖ ਭੁੱਲੀ ਬਹੁਤੀ ਰਾਹੀ, ਕਿਉਂਕਿ ਰਾਹ ਬਹੁਤੇ ਹੋ ਗਏ। ਇਸ ਲਈ ਸੰਸਾਰ ਭਰਮਾਂ ਭੁਲੇਖਿਆਂ ਵਿੱਚ ਪੈ ਗਿਆ, ਕਨਫਿਊਜ਼ ਹੋ ਗਿਆ। ਹਰ ਕੋਈ ਆਪਣੀ ਕਿਸਮ ਦੇ ਚਲਾਏ ਹੋਏ ਮਾਰਗ ਨੂੰ ਅਸਲ ਦੱਸ ਰਿਹਾ ਸੀ ਅਤੇ ਕਹਿੰਦਾ ਸੀ ਮੇਰੇ ਪਿੱਛੇ ਤੁਰਿਆ ਆ। ਉਹ ਇੱਕ ਸ਼ਕਤੀ ਪ੍ਰਤੀਕ ਬਣ ਜਾਣਾ ਚਾਹੁੰਦਾ ਸੀ। ਉਹਨੂੰ ਪਤਾ ਸੀ ਲੋਕ ਸ਼ਕਤੀ ਅੱਗੇ ਝੁਕਦੇ ਨੇ, ਪਰ ਆਮ ਸਧਾਰਨ ਮਨੁੱਖ ਜਿਹੜਾ ਸੀ ਉਹ ਕਨਫਿਊਜ਼ ਹੋ ਗਿਆ, ਰੱਬ ਕਿਹੜੇ ਰਸਤੇ 'ਤੇ ਹੈ। ਯੋਗੀ ਕਹੇ ਯੋਗ ਭਲ ਮਿੱਠਾ, ਜਿਹਦੇ ਘਰ ਜਾਣਾ ਉਹ ਕਹਿੰਦਾ ਅਸਲ ਰਾਹ ਅਸਲ ਮਾਰਗ ਮੇਰਾ। ਇੱਥੋਂ ਬਹੁਤੇ ਮਾਰਗ ਬਹੁਤੇ ਮਤ ਹੋ ਗਏ ਅਤੇ ਗੁਰੂ ਨੂੰ ਇਹ ਗੱਲ ਉਲਾਂਭੇ ਵਜੋਂ ਸ਼ਿਕਵੇ ਵਜੋਂ ਆਖਣੀ ਪਈ ਕਿ ਮਤ ਕੋ ਨਾ ਦੇਖੀਏ ਤਾਂ ਪ੍ਰਾਣਪਤੀ ਕੇ। ਆਪਣੀ ਆਪਣੀ ਮਰਜ਼ੀ ਨਾਲ ਬਣਾਏ ਹੋਏ ਮਤ ਕਦੀ ਪ੍ਰਾਣਪਤੀ ਦੇ ਮਾਲਕ ਦੇ ਮਤ ਨਹੀਂ ਹੋ ਸਕਦੇ। ਇਹ ਪੱਖ ਸੀ ਉਸ ਰੱਬ ਦੇ ਮਾਰਗ ਵਿੱਚ ਚੱਲਣ ਵਾਲੇ ਖਿਆਲ ਕਰਨ ਵਾਲੇ ਲੋਕਾਂ ਦਾ। ਅਗਲਾ ਸਵਈਆ ਸੀ ਉਹ ਹੈ ਸੀ ਰਾਜ ਸ਼ਕਤੀ ਦੇ ਪ੍ਰਤੀਕ ਲੋਕਾਂ ਦਾ। ਉਹ ਸਨ ਮਾਤੇ ਮਤੰਗ ਜਰੇ ਜਰ ਸੰਗ, ਜਿਨ੍ਹਾਂ ਦੇ ਦਰਵਾਜ਼ੇ 'ਤੇ ਮਸਤ ਹਾਥੀ ਨੇ ਰਾਜ ਭਾਗ ਦਾ ਪ੍ਰਤੀਕ ਨੇ, ਉਹ ਵੀ ਆਪਣੀ ਥਾਵੇਂ ਸ਼ਕਤੀ ਦੇ ਪ੍ਰਤੀਕ ਬਣ ਗਏ ਨੇ। ਲੋਕ ਰਾਜਿਆਂ ਦੇ ਸਾਹਮਣੇ ਵੀ ਝੁਕਦੇ ਨੇ। ਭਗਤੀ ਮਾਰਗ 'ਤੇ ਚੱਲਣ ਵਾਲੇ ਵੀ ਸੰਸਾਰ ਅੰਦਰ ਮਾਣ ਸਨਮਾਨ ਸਤਿਕਾਰ ਪਾਉਂਦੇ ਨੇ। ਇਸ ਲਈ ਭਾਵੇਂ ਆਪੂ ਬਣੇ ਹੋਏ ਮਾਰਗ 'ਤੇ ਚੱਲੇ, ਪਰ ਉਹ ਚੱਲੇ ਇਸੇ ਲਈ ਵੀ ਸ਼ਕਤੀ ਬਣ ਨਿਬੜੀਏ। ਅੱਜ ਵੀ ਅਕਸਰ ਦੇਖਦੇ ਹਾਂ ਛੇਤੀ ਨਾਲ ਹਰ ਕੋਈ ਡੇਰੇਦਾਰ ਬਣ ਪੈਂਦਾ, ਕਿਉਂ? ਉਹਨਾਂ ਨੂੰ ਪਤਾ ਲੋਕ ਝੁਕਦੇ ਨੇ। ਸ਼ਕਤੀ ਦਾ ਪ੍ਰਤੀਕ ਹੈ ਭਗਤੀ ਮਾਰਗ, ਸ਼ਕਤੀ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਉਦੋਂ ਵੀ ਬਹੁਤ ਸਾਰੇ ਮਤ ਹੋਏ ਅਤੇ ਸ਼ਕਤੀ ਦਾ ਪ੍ਰਤੀਕ ਬਣੇ। ਉਹ ਛੱਡ ਕੇ ਅੱਗੇ ਦੂਜਾ ਮਤ ਸੀ, ਉਹ ਸੀ ਰਾਜਨੀਤੀ ਦੀ ਸ਼ਕਤੀ। ਰਾਜੇ ਦੇ ਸਾਹਮਣੇ ਵੀ ਲੋਕ ਝੁਕਦੇ ਨੇ, ਇਸ ਲਈ ਕੁਛ ਲੋਕਾਂ ਨੇ ਉਹ ਮਤ ਅਖਤਿਆਰ ਕਰ ਲਿਆ, ਚਲੋ ਸੰਸਾਰ ਨੂੰ ਝੁਕਾਉਣਾ, ਸ਼ਕਤੀ ਪ੍ਰਤੀਕ ਹੀ ਬਣਨਾ। ਉਹਨਾਂ ਨੇ ਆਪਣੇ ਰਾਜ ਭਾਗ ਦਾ ਅਡੰਬਰ ਵਧਾਉਣਾ ਸ਼ੁਰੂ ਕੀਤਾ। ਗੁਰੂ ਨੇ ਅਗਲੇ ਸਵਈਏ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਸੀ। ਉਹ ਸਨ ਉਹ ਲੋਕ ਜਿਹੜੇ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਜਿਨ੍ਹਾਂ ਦੇ ਦਰਵਾਜ਼ੇ 'ਤੇ ਮਸਤ ਹਾਥੀ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰੇ ਹੋਏ ਹਾਥੀ, ਸੁੰਦਰ ਖੂਬਸੂਰਤ ਵਿਭੂਸ਼ਣਾਂ ਨਾਲ ਸਜਾਏ ਹੋਏ ਹਾਥੀ ਅਤੇ ਕਰੋੜਾਂ ਘੋੜੇ, ਬੜੇ ਕੀਮਤੀ ਘੋੜੇ, ਹਵਾ ਦੇ ਪੌਣ ਦੇ ਵੇਗ ਨੂੰ ਪਛਾੜਨ ਵਾਲੇ ਅਤੇ ਹਰਨਾਂ ਦੀ ਤਰ੍ਹਾਂ ਉਡਾਰੂ ਰੂਪੀ ਚੁਗੀਆਂ ਭਰਨ ਵਾਲੇ, ਦੌੜ ਲਗਾਉਣ ਵਾਲੇ, ਐਨੀ ਤੇਜ਼ ਸਪੀਡ ਘੋੜੇ ਜਿਨ੍ਹਾਂ ਦੇ ਦਰਵਾਜ਼ੇ 'ਤੇ ਤਬੇਲਿਆਂ ਵਿੱਚ ਸਨ। ਸਵੇਰ ਦਾ ਕੁਝ ਮਸਲਾ ਉਹ ਸੀ। ਹੁਣ ਸ਼ਾਮ ਦੇ ਇਸ ਸਮਾਗਮ ਵਿੱਚ ਗੁਰੂ ਨੇ ਬਿਲਕੁਲ ਉਸੇ ਚੀਜ਼ ਨੂੰ ਥੋੜ੍ਹਾ ਜਿਹਾ ਅੱਗੋਂ ਤੋਰਿਆ ਅਤੇ ਉਹਨੂੰ ਜ਼ਰਾ ਖੁਲਾਸਾ ਕੀਤਾ, ਗੱਲ ਗੋਲ ਨਾ ਰਹਿ ਜਾਏ, ਕਿਉਂਕਿ ਅਗਲੇ ਸਵਈਏ ਵਿੱਚ ਗੱਲ ਚੱਲ ਰਹੀ ਸੀ ਰਾਜਨੀਤੀ ਦੀ। ਹੁਣ ਉਹਦੇ ਨਾਲ ਜੁੜਵੇਂ ਤੀਜੇ ਸਵਈਏ ਵਿੱਚ ਗੱਲ ਰਾਜਨੀਤੀ ਦੀ ਕੰਪਲੀਟ ਪਹਿਲਾਂ ਕਰਨ ਲੱਗ ਪੈਣੀ। ਕਹਿੰਦੇ ਨੇ ਜਿਹਨੇ ਰਾਜ ਦਾ ਅਡੰਬਰ ਵਧਾਉਣਾ ਹੋਵੇ ਉਹਨੂੰ ਜ਼ਰੂਰੀ ਹੈ ਕਿ ਉਹ ਦੂਜੇ ਕੋਲੋਂ ਰਾਜ ਖੋਏ, ਆਪਣੇ ਰਾਜ ਦਾ ਫੈਲਾਓ ਕਰੇ, ਬਹੁਤ ਜ਼ਰੂਰੀ ਹੈ। ਤੁਸੀਂ ਦੇਖਦੇ ਹੋ ਰਾਜ ਬਣਤਰ ਜਦੋਂ ਤੋਂ ਪੈਦਾ ਹੋਈ ਹੈ ਉਦੋਂ ਦੇ ਹੀ ਬਾਰਡਰ ਬਣੇ ਨੇ, ਕਦੀ ਸਦੀਆਂ ਪਿੱਛੇ ਚਲੇ ਜਾਓ, ਯੁੱਗ ਪਿੱਛੇ ਚਲੇ ਜਾਓ। ਜਦੋਂ ਦਾ ਰਾਜ ਬਣਤਰ ਨੇ ਜਨਮ ਲਿਆ ਹੈ ਉਦੋਂ ਦੀ ਸੀਮਾ ਬਣੀਆਂ ਨੇ। ਰੱਬ ਨੇ ਤਾਂ ਧਰਤੀ 'ਤੇ ਕੋਈ ਸੀਮਾ ਬਣਾਈ ਨਹੀਂ, ਉਹਨੇ ਤਾਂ ਕੋਈ ਬਾਰਡਰ ਬਣਾਇਆ ਹੀ ਨਹੀਂ, ਉਹਨੇ ਤਾਂ ਕੋਈ ਕੰਡਿਆਲੀ ਤਾਰ ਲਾਈ ਨਹੀਂ, ਅੱਜ ਲਾਉਣੀਆਂ ਪੈ ਰਹੀਆਂ ਨੇ। ਰੱਬ ਨੇ ਕਿਤੇ ਕੰਡਿਆਲੀ ਤਾਰ ਨਹੀਂ ਲਾਈ ਵੀ ਆਹ ਇਹਦਾ ਰਾਜ ਹੈ, ਉਹ ਉਹਦਾ ਰਾਜ ਹੈ। ਉਹਨੇ ਕੋਈ ਇਮੀਗ੍ਰੇਸ਼ਨ ਦਾ ਮਹਿਕਮਾ ਨਹੀਂ ਤਿਆਰ ਕੀਤਾ, ਉਹਨੇ ਕੋਈ ਵੀਜ਼ੇ ਅਤੇ ਪਾਸਪੋਰਟ ਨਹੀਂ ਬਣਾਏ, ਜਿੱਥੇ ਕੋਈ ਮਰਜ਼ੀ ਜਾਏ ਸਾਰੀ ਧਰਤੀ ਮੇਰੀ ਹੈ, ਸ੍ਰਿਸ਼ਟੀ ਵੀ ਮੇਰੀ ਹੈ। ਇਸ ਲਈ ਮੈਨੂੰ ਕਿਸੇ ਸੀਮਾ ਦੀ ਜ਼ਰੂਰਤ ਨਹੀਂ। ਰੱਬ ਨੇ, ਪ੍ਰਭੂ ਨੇ, ਬਣਾਉਣ ਵਾਲੇ ਨੇ ਧਰਤੀ 'ਤੇ ਕੋਈ ਸੀਮਾ ਨਹੀਂ ਬਣਾਈ, ਨਾ ਹੀ ਕਿਸੇ ਸਾਗਰ ਵਿੱਚ ਕੋਈ ਸੀਮਾ ਬਣਾਈ ਹੈ। ਪਾਣੀ ਇਕੱਤਰ ਕੀਤੇ ਨੇ, ਸਾਗਰ ਸਾਜੇ ਨੇ, ਪਰ ਉਹਨਾਂ ਦਾ ਨਾਂ ਹਿੰਦ ਮਹਾਂਸਾਗਰ ਅਸੀਂ ਰੱਖਿਆ, ਰੱਬ ਨੇ ਨਹੀਂ ਰੱਖਿਆ। ਉਹ ਨਕਸ਼ੇ ਅਸੀਂ ਬਣਾਏ ਨੇ, ਉਹ ਸੀਮਾ ਸਾਡੀਆਂ ਉਲੀਕੀਆਂ ਹੋਈਆਂ ਨੇ। ਅਤੇ ਕਿਉਂ ਉਲੀਕੀਆਂ ਹੋਈਆਂ ਨੇ? ਸੀਮਾ ਉਲੀਕਣ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਹਰ ਕਿਸੇ ਨੂੰ ਆਪਣੀ ਰਿਆਸਤ ਦੀ ਭੂਗੋਲਿਕ ਕਿਰਿਆ ਦਾ ਫਿਕਰ ਹੋਵੇ, ਕੋਈ ਦੂਜਾ ਨਾ ਲੈ ਜਾਏ। ਸੀਮਾ ਮਨੁੱਖ ਉਦੋਂ ਹੀ ਬਣਾਉਂਦਾ, ਰੇਖਾ ਉਦੋਂ ਹੀ ਪਾਉਂਦਾ, ਤਾਂ ਕਿ ਮੇਰੇ ਕੋਲ ਇੱਕ ਨਿਸ਼ਾਨੀ ਵਜੋਂ ਰਹਿ ਜਾਏ। ਜਦੋਂ ਕੋਈ ਦੂਜਾ ਵਿਅਕਤੀ ਕਿਸੇ ਦੂਜੇ ਦੇਸ਼ ਦਾ, ਕਿਸੇ ਦੂਜੀ ਰਿਆਸਤ ਦਾ, ਕਿਸੇ ਦੂਜੇ ਦੇ ਰਾਜ ਵਿੱਚ ਰਹਿਣ ਵਾਲਾ ਮੇਰੇ ਹੀ ਸੀਮਾ ਵਿੱਚ ਕਦਮ ਧਰੇ ਅਤੇ ਉਹਨੂੰ ਪਤਾ ਲੱਗ ਜਾਏ ਕਿ ਨਹੀਂ, ਮੈਂ ਹੁਣ ਆਪਣੇ ਰਾਜ ਦੀ ਸੀਮਾ ਵਿੱਚ ਨਹੀਂ, ਕਿਸੇ ਦੂਜੇ ਰਾਜ ਦੀ ਸੀਮਾ ਵਿੱਚ ਆ ਗਿਆ, ਉਹਦੇ ਲਈ ਰੁਕਾਵਟਾਂ ਵੀ ਖੜੀਆਂ ਕੀਤੀਆਂ, ਬਾਰਡਰ ਸਿਕਿਉਰਿਟੀ ਫੋਰਸਾਂ ਬਣੀਆਂ, ਥਾਂ ਥਾਂ ਚੌਕੀਆਂ ਕਾਇਮ ਹੋਈਆਂ। ਇਹ ਸਾਰੇ ਕੁਛ ਦੀ ਲੋੜ ਕਿਉਂ ਪਈ? ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਕਿਉਂ ਪਈ? ਕਿਉਂਕਿ ਮਨੁੱਖ ਆਪਣੀ ਸੀਮਾ ਦੇ ਅੰਦਰ ਆਪਣੇ ਰਾਜ 'ਤੇ ਕਾਬਜ਼ ਰਹਿਣਾ ਚਾਹੁੰਦਾ ਸੀ, ਉਹਦੇ 'ਤੇ ਉਹਦੀ ਮਿਹਰ ਪੈਦਾ ਹੋ ਗਈ ਸੀ। ਹੁਣ ਉਹ ਤਾਂ ਉਹਨੇ ਆਪਣਾ ਬਣਾ ਲਿਆ, ਦੂਜੇ ਦੇ ਰਾਜ ਵਿੱਚ ਦਖਲ ਨਹੀਂ ਦੇ ਸਕਦਾ, ਪਰ ਉਹ ਚਾਹੁੰਦਾ ਦਿਆਂ ਮੇਰਾ ਰਾਜ ਵੱਡਾ ਹੋਵੇ, ਮੇਰਾ ਰਾਜ ਵੱਡਾ ਹੋਵੇ। ਬਸ ਇੱਥੋਂ ਦਾ, ਇੱਥੋਂ ਹੀ ਸ਼ੁਰੂ ਹੋ ਗਿਆ ਰਾਜਿਆਂ ਦਾ ਯੁੱਧ, ਰਾਜਿਆਂ ਦਾ ਯੁੱਧ ਇੱਥੋਂ ਸ਼ੁਰੂ ਹੋ ਗਿਆ। ਉਹਨਾਂ ਨੂੰ ਪਤਾ ਸੀ ਵੀ ਹੁਣ ਅਸੀਂ ਆਸਾਨੀ ਨਾਲ ਕਿਸੇ ਦੂਜੇ ਦੇ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਨਹੀਂ ਕਰ ਸਕਦੇ, ਹੁਣ ਸਾਨੂੰ ਬਕਾਇਦਾ ਲੜ ਕੇ ਜਿੱਤਣਾ ਪਏਗਾ, ਅਤੇ ਜਿੱਤ ਕੇ ਹੀ ਅਸੀਂ ਦੂਜੇ ਦਾ ਰਾਜ ਆਪਣੇ ਰਾਜ ਵਿੱਚ ਸ਼ਾਮਿਲ ਕਰ ਸਕਦੇ ਹਾਂ। ਉਹਦੇ ਲਈ ਅਨੇਕਾਂ ਤਰ੍ਹਾਂ ਦੇ ਸਾਧਨ ਅਪਣਾਏ, ਅੱਜ ਵੀ ਅਪਣਾਏ ਜਾਂਦੇ। ਅਤੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਰਾਜਗੀਰੀ ਦੀ ਸ਼ਕਤੀ ਦਾ ਇਹ ਪਹਿਲੂ ਜਿਹੜਾ ਸੀ ਉਹ ਤੀਜੇ ਸਵਈਏ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਜੀਤ ਫਿਰੇ। ਹੁਣ ਰਾਜ ਵਾਲੇ ਨੂੰ ਅੰਦਰ ਦੀ ਤਿਸ਼ਨਾ ਖਤਮ ਨਹੀਂ ਹੋਈ, ਰਾਜ ਹੈ ਇਹਨੇ, ਸਿੰਘਾਸਨ ਨੇ, ਸਲਾਮ ਕਰਨ ਵਾਲੇ ਲੋਕ ਵੀ ਹਨ, ਇਹ ਨਹੀਂ ਕਿ ਕੋਈ ਨਹੀਂ, ਪਰ ਤ੍ਰਿਸ਼ਨਾ ਅੰਦਰ ਦੀ ਮੁੱਕੀ ਨਹੀਂ। ਬਾਹਰ ਸੀਮਾ ਕਾਇਮ ਹੋ ਗਈ ਲੇਕਿਨ ਅੰਦਰ ਸੀਮਾ ਕਾਇਮ ਨਹੀਂ ਹੋਈ, ਅੰਦਰ ਹਰ ਚੀਜ਼ ਅਸੀਮ ਹੋ ਰਹੀ ਹੈ, ਅਜੇ ਤਾਂ ਮੇਰੇ ਕੋਲ ਕੁਛ ਨਹੀਂ, ਕੁਛ ਹੋਰ ਹੋਣਾ ਚਾਹੀਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਦੇਖਦਾ ਮਨੁੱਖ ਜਿੱਥੇ ਪਹੁੰਚਿਆ ਉਹ ਸੀਮਾ ਉਹਦੀ ਆਪਣੀ ਅੰਦਰ ਦੀ ਸੀਮਾ ਨਹੀਂ ਰਹੀ, ਉਸ ਤੋਂ ਅੱਗੇ ਜਾਣਾ ਚਾਹੁੰਦਾ, ਉਹਦੇ ਲਈ ਹਰ ਹੀਲਾ ਕਰ ਰਿਹਾ। ਅਤੇ ਗੁਰੂ ਕਹਿੰਦੇ ਨੇ ਜੀਤ ਫਿਰੇ, ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ। ਹੁਣ ਘਰੋਂ ਫੌਜਾਂ ਨਾਲ ਲੈ ਲਈਆਂ, ਆਪਣੀ ਫੌਜ ਮਜ਼ਬੂਤ ਕੀਤੀ, ਹਥਿਆਰਬੰਦ ਫੌਜ ਪੈਦਾ ਕੀਤੀ, ਸ਼ਸਤਰਧਾਰੀ ਸਿਪਾਹੀ ਪੈਦਾ ਕੀਤੇ ਅਤੇ ਤੁਰ ਪਿਆ ਦੂਜੇ ਦੇ ਰਾਜ 'ਤੇ ਕਬਜ਼ਾ ਕਰਨ ਲਈ ਜਿੱਤ ਕੇ। ਹੁਣ ਤੱਕਿਓ, ਜਦੋਂ ਮਨੁੱਖ ਸੀਮਾ ਤੋਂ ਬਾਹਰ ਜਾਂਦਾ ਹੈ ਉੱਥੋਂ ਜ਼ੁਲਮ ਸ਼ੁਰੂ ਹੁੰਦਾ, ਉੱਥੋਂ ਕ੍ਰਾਈਮ ਸ਼ੁਰੂ ਹੁੰਦਾ। ਹੁਣ ਜਿਹੜਾ ਕਿਸੇ ਨੂੰ ਜਿੱਤਣ ਗਿਆ ਹੈ ਉਹ ਕਿਹਨੂੰ ਮਾਰੇਗਾ? ਉਹਨੇ ਸ਼ਸਤਰ ਕਿਸ ਲਈ ਬਣਾਏ ਨੇ? ਉਹਨੇ ਹਥਿਆਰ ਕਿਸ ਲਈ ਉਠਾਏ ਨੇ? ਆਖਰ ਤਾਂ ਕਿਸੇ ਮਨੁੱਖ ਨੂੰ ਤੇ ਹੀ ਚਲਾਏਗਾ ਨਾ। ਸਿਰਫ ਫਰਕ ਇੰਨਾ ਕਿ ਉਸ ਮਨੁੱਖ 'ਤੇ ਚਲਾਏਗਾ, ਉਸ ਮਨੁੱਖ ਨੂੰ ਖਤਮ ਕਰਨਾ ਚਾਹੁੰਦਾ ਜਿਹੜਾ ਉਹਦੇ ਅੱਗੇ ਸਲਾਮ ਨਾ ਕਰੇ, ਕਿਸੇ ਹੋਰ ਰਾਜੇ ਅੱਗੇ ਕਰਦਾ ਹੋਵੇ। ਅਤੇ ਜਿਸ ਵੇਲੇ ਉਹੋ ਹੀ ਫੌਜ ਹਥਿਆਰ ਸੁੱਟ ਦੇਵੇ, ਉਹੋ ਹੀ ਫੌਜ ਉਹਦੇ ਅੱਗੇ ਸਲਾਮ ਕਰ ਦੇਵੇ, ਹਥਿਆਰਾਂ ਦੀ ਕੋਈ ਵਰਤੋਂ ਨਹੀਂ। ਇਹਦਾ ਮਤਲਬ ਜਿੰਨੀ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ ਆਪਣੇ ਮਨ ਦੀ ਸੀਮਾ ਵੱਡੀ ਹੋਣ ਕਰਕੇ ਦੂਜਿਆਂ ਨੂੰ ਚੁਕਾ ਕੇ ਰੱਖਣ ਲਈ ਹੋ ਰਹੀ। ਜੀਤ ਫਿਰ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਦੇਸ਼ਾਂ ਵਿਦੇਸ਼ਾਂ ਨੂੰ ਚੜ੍ਹਾਈ ਕਰਕੇ ਚੱਕਰਵਰਤੀ ਰਾਜਾ ਬਣ ਕੇ ਤੁਰਦਾ ਹੈ ਅਤੇ ਸੋਚਦਾ ਹੈ ਮੇਰੇ ਸਾਹਮਣੇ ਕੋਈ ਨਾ ਆੜੇ, ਜਿਸ ਰਾਜ ਵਿੱਚੋਂ ਮੈਂ ਬਿਨਾਂ ਪੁੱਛੇ ਲੰਘ ਜਾਂ ਮੈਂ ਮੰਨ ਲਾਂ ਕਿ ਉਹ ਮੇਰੇ ਸਾਹਮਣੇ ਹਾਰ ਮੰਨ ਗਿਆ, ਮੇਰੇ ਅੱਗੇ ਝੁੱਕ ਗਿਆ। ਇਸੇ ਲਈ ਉਹ ਅੱਗੇ ਅੱਗੇ ਨਗਾਰੇ ਵਜਾਉਂਦਾ ਜਾਂਦਾ, ਢੋਲ ਮਿਰਦੰਗ ਨਗਾਰੇ ਤਿੰਨੋਂ ਚੀਜ਼ਾਂ ਇੱਕ ਤਾਲ ਨਾਲ ਆਵਾਜ਼ ਨਾਲ ਸੰਬੰਧਿਤ ਨੇ, ਅੱਗੇ ਅੱਗੇ ਵੱਜਦੀਆਂ ਜਾਂਦੀਆਂ ਨੇ, ਜਿਹੜੀਆਂ ਇਸ ਗੱਲ ਦੀਆਂ ਪ੍ਰਤੀਕ ਨੇ ਬਾਦਸ਼ਾਹ ਆ ਰਿਹਾ। ਚੁੱਪ ਕਰਕੇ ਲੰਘ ਜਾਣਾ ਸ਼ਕਤੀ ਦਾ ਪ੍ਰਤੀਕ ਨਹੀਂ ਹੁੰਦਾ, ਉਹ ਬਣਨਾ ਚਾਹੁੰਦਾ ਸ਼ਕਤੀ ਦਾ ਪ੍ਰਤੀਕ। ਅਤੇ ਸ਼ਕਤੀ ਦਾ ਪ੍ਰਤੀਕ ਉਹ ਹੁੰਦਾ ਜਿਹੜਾ ਵੰਗਾਰ ਕੇ ਲੰਘੇ, ਚੁੱਪ ਕੀਤਾ ਨਾ ਲੰਘੇ। ਕੋਈ ਕਿਸੇ ਦੇ ਦਰਵਾਜ਼ੇ ਰਾਤ ਦੇ ਅੰਧੇਰੇ ਵਿੱਚ ਚੁੱਪ ਕਰਕੇ ਲੰਘੇ, ਕੀ ਫਰਕ ਹੋਇਆ? ਨਹੀਂ, ਵੰਗਾਰ ਕੇ ਲੰਘੇ। ਅਤੇ ਜਿਹੜੇ ਢੋਲ ਮਰਦੰਗ ਨਗਾਰੇ ਅੱਗੇ ਵੱਜ ਰਹੇ ਨੇ ਨਾ, ਇਹ ਆਉਣ ਵਾਲੇ ਰਾਜੇ ਦੇ ਉਸ ਰਾਜ ਦੀ ਸੀਮਾ ਲਈ ਇੱਕ ਵੰਗਾਰ ਨੇ। ਲੈ ਬਾਦਸ਼ਾਹ ਆ ਰਿਹਾ, ਜੇ ਤੇਰੇ ਕੋਲ ਸ਼ਕਤੀ ਹੈ ਤਾਂ ਮੁਕਾਬਲਾ ਕਰ, ਜੇ ਤਾਕਤ ਨਹੀਂ ਤਾਂ ਸਿਰ ਝੁਕਾ ਦੇ, ਇਹ ਦਰਮਿਆਨ ਦੀ ਸੀਮਾ ਖਤਮ ਹੋ ਜਾਏਗੀ, ਹੁਣ ਤੇਰਾ ਰਾਜ ਵੀ ਉਹਦੇ ਰਾਜ ਵਿੱਚ ਸ਼ਾਮਲ ਹੋ ਜਾਏ। ਜੀਤ ਫਿਰ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਢੋਲ ਜਿਹੜਾ ਦੋਵਾਂ ਪਾਸੋਂ ਮੜਿਆ ਹੁੰਦਾ ਤੇ ਜ਼ਰਾ ਭਾਰੀ ਭਰਕਮ ਹੁੰਦਾ, ਮਿਰਦੰਗ ਵੀ ਢੋਲ ਵਾਂਗੂ ਦੋਵਾਂ ਪਾਸੋਂ ਮੜਿਆ ਹੁੰਦਾ ਪਰ ਉਹਦਾ ਤਬਲੇ ਵਾਂਗੂ ਇੱਕ ਹਿੱਸਾ ਛੋਟਾ ਹੁੰਦਾ, ਇੱਕ ਸਾਈਡ ਵੱਡੀ ਹੁੰਦੀ ਹੈ, ਉਹਨੂੰ ਮਿਰਦੰਗ ਆਖਦੇ। ਤੇ ਨਗਾਰਾ ਇੱਕੋ ਪਾਸੋਂ ਮੜਿਆ ਹੁੰਦਾ ਪਰ ਉਹਦੀ ਆਵਾਜ਼ ਇੰਨੀ ਭਾਰੀ ਅਤੇ ਜ਼ੋਰਦਾਰ ਹੁੰਦੀ ਹੈ ਜਿੱਥੇ ਮਿਰਦੰਗ ਦੀ ਜਾਂ ਢੋਲ ਦੀ ਆਵਾਜ਼ ਨਾ ਪਹੁੰਚੇ ਉੱਥੋਂ ਤੱਕ ਨਗਾਰੇ ਦੀ ਆਵਾਜ਼ ਪਹੁੰਚਦੀ ਹੈ। ਗੁਰੂ ਕਹਿੰਦੇ ਨੇ ਇਸ ਕਿਸਮ ਦੀਆਂ ਤਿੰਨੋਂ ਚੀਜ਼ਾਂ ਦੀ ਵਰਤੋਂ ਕਰ ਰਿਹਾ ਸਿਰਫ ਦੁਨੀਆਂ ਨੂੰ ਇਹ ਦੱਸਣ ਲਈ, ਸਾਹਮਣੇ ਬੈਠੇ ਹੋਏ ਕਿਸੇ ਸ਼ਕਤੀਸ਼ਾਲੀ ਰਾਜੇ ਦੀ ਤਾਕਤ ਨੂੰ ਨੀਵਾਂ ਦਿਖਾਉਣ ਲਈ ਤਿੰਨੋਂ ਚੀਜ਼ਾਂ ਦੀ ਵਰਤੋਂ ਕਰ ਰਿਹਾ ਅਤੇ ਚੈਲੰਜ ਕਰਦਾ ਹੋਇਆ ਵੰਗਾਰਦਾ ਹੋਇਆ ਲੰਘ ਰਿਹਾ। ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ, ਗਜਾਨ ਕਹਿੰਦੇ ਨੇ ਹਾਥੀ ਨੂੰ, ਉਹਦੇ ਕੋਲ ਇੰਨੇ ਐਡੇ ਵੱਡੇ ਸ਼ਕਤੀਸ਼ਾਲੀ ਹਾਥੀ ਨੇ ਜਿਹਨਾਂ ਦਾ ਜ਼ਿਕਰ ਪਹਿਲੇ ਸਵਈਏ ਵਿੱਚ ਕਰ ਚੁੱਕੇ ਨੇ ਮਾਤੇ ਮਤੰਗ ਜਰੇ ਜਰਸਾਂ। ਅਤੇ ਹਾਥੀ ਜਦੋਂ ਮਸਤ ਹੁੰਦਾ ਨਾ ਉਦੋਂ ਦਹਾੜਦਾ, ਗੱਜਦਾ ਗੂੰਜਦਾ। ਗੁਰੂ ਕਹਿੰਦੇ ਨੇ ਗੁੰਜਤ ਗੂੜ ਗਜਾਨ ਕੇ ਸੁੰਦਰ ਟੋਲੇ ਹਾਥੀਆਂ ਦੇ ਅੱਗੇ ਲਾਏ ਹੋਏ ਨੇ। ਪੁਰਾਤਨ ਸਮੇਂ ਅੰਦਰ ਜਦੋਂ ਯੋਧੇ ਜਦੋਂ ਰਾਜੇ ਦੂਜਿਆਂ ਪਾਸੇ ਚੜ੍ਹਾਈ ਕਰਦੇ ਸਨ, ਅੱਜ ਵਾਲੀਆਂ ਵਸਤੂਆਂ ਸਾਧਨ ਨਹੀਂ ਸਨ, ਉਦੋਂ ਹਾਥੀ ਘੋੜੇ ਹੀ ਹੁੰਦੇ ਸਨ। ਬਹੁਤ ਸਾਰੇ ਕੰਮ ਹਾਥੀ ਘੋੜਿਆਂ ਕੋਲੋਂ ਲੜਾਈ ਦੇ ਵੀ ਲੈ ਜਾਂਦੇ। ਸਾਡੀ ਹਿਸਟਰੀ ਵਿੱਚ ਵੀ ਇਹ ਆਉਂਦਾ ਕਿ ਜਦੋਂ ਕਿਲ੍ਹੇ 'ਤੇ ਹਮਲਾ ਕਰਨਾ ਸੀ ਉਦੋਂ ਹਾਥੀ ਨੂੰ ਮਸਤ ਕੀਤਾ, ਤਵਾ ਬੰਨਿਆ ਅਤੇ ਆਖਿਆ ਦਰਵਾਜ਼ਾ ਤੋੜਨ ਦਾ ਕੰਮ ਹਾਥੀ ਕੋਲੋਂ ਲਓ। ਐਸੇ ਕੰਮ ਲੈਂਦੇ ਸੀ। ਗੁਰੂ ਕਹਿੰਦੇ ਨੇ ਮੈਂ ਉਹ ਦੇਖ ਰਿਹਾ ਐਸੇ ਰਾਜੇ ਵੀ ਨੇ ਜਿਨ੍ਹਾਂ ਕੋਲ ਮਸਤ ਹਾਥੀ ਨੇ, ਮਾਤੇ ਮਤੰਗ ਨੇ, ਅਤੇ ਉਹ ਆਪਣੀ ਮਸਤੀ ਵਿੱਚ ਗੂੰਜਦੇ ਨੇ, ਭਾਵ ਦਹਾੜਦੇ ਨੇ, ਅਤੇ ਨਿਰੇ ਉਹ ਹੀ ਨਹੀਂ ਦਹਾੜਦੇ, ਉਹਨਾਂ ਕੋਲ ਅਨੇਕਾਂ ਐਸੇ ਘੋੜੇ ਨੇ ਜਿਨ੍ਹਾਂ ਦੇ ਮੁਕਾਬਲੇ ਦਾ ਸ਼ਕਤੀਸ਼ਾਲੀ ਘੋੜਾ ਕੋਈ ਨਹੀਂ। ਅਤੇ ਘੋੜੇ ਇਸ ਸੰਸਾਰ ਦੀ ਸ਼ਕਤੀ ਦਾ ਐਸਾ ਪ੍ਰਤੀਕ ਨੇ, ਉਹ ਹਮੇਸ਼ਾ ਹਿਣਕਦੇ ਨੇ। ਇੱਥੇ ਹਿੰਸਤ ਲਫ਼ਜ਼ ਵਰਤਿਆ ਅਤੇ ਹਿਣਕਣਾ ਕਹਿੰਦੇ ਨੇ ਖੁਸ਼ੀ ਨੂੰ। ਉਹਨਾਂ ਨੂੰ ਮੈਦਾਨੇ ਜੰਗ ਵਿੱਚ ਚੱਲਦੇ ਹੋਏ ਤੀਰਾਂ ਤੋਪਾਂ ਵਿੱਚ ਡਰ ਨਹੀਂ ਆਉਂਦਾ। ਉਹ ਜਿਉਂ ਜਿਉਂ ਉਹਨਾਂ 'ਤੇ ਕੋਈ ਪਰੇਸ਼ਾਨੀ ਤਾਂ ਜਿਉਂ ਜਿਉਂ ਘਾਲਣਾ ਘਾਲਣੀ ਪੈਂਦੀ, ਘੋੜਾ ਤਿਉਂ ਤਿਉਂ ਹਿਣਕਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਉਹ ਲਫ਼ਜ਼ ਵਰਤਿਆ, ਕਹਿਣ ਲੱਗੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਾਏ। ਇੱਥੇ ਹਾਏ ਲਫ਼ਜ਼ ਤੋਂ ਭਾਵ ਹੈ ਹਵਾ, ਕਹਿੰਦੇ ਨੇ ਘੋੜੇ ਨੂੰ ਹਿੰਸਤ ਹੈ ਹਾਏ ਰਾਜ ਹਜ਼ਾਰੇ, ਹਜ਼ਾਰਾਂ ਦੀ ਤਾਦਾਦ ਵਿੱਚ। ਹੁਣ ਗੱਲ ਕੀ ਹੈ, ਸਿਰਫ ਭੂਪਤ ਆਪਣੇ ਰਾਜ ਨੂੰ ਵੱਡਾ ਕਰਨਾ ਚਾਹੁੰਦਾ ਹੈ, ਕਿਉਂਕਿ ਉਹਨੂੰ ਪਤਾ ਇਹ ਵੀ ਇੱਕ ਸ਼ਕਤੀ ਹੈ ਜਿਹਦੇ ਸਾਹਮਣੇ ਕੇਵਲ ਪ੍ਰਜਾ ਹੀ ਝੁਕੀ ਤਾਂ ਕੀ ਝੁਕੀ, ਕੋਈ ਰਾਜਾ ਵੀ ਝੁਕੇ। ਜੇ ਮੇਰੇ ਸਾਹਮਣੇ ਕੇਵਲ ਗਰੀਬ ਪ੍ਰਜਾ ਹੀ ਝੁਕਦੀ ਰਹੀ ਤਾਂ ਸਵਾਦ ਨਾ ਆਇਆ, ਕੋਈ ਰਾਜਾ ਵੀ ਮੇਰਾ ਗੁਲਾਮ ਹੋ ਜਾਏ, ਮੈਂ ਜ਼ਿਆਦਾ ਸ਼ਕਤੀਸ਼ਾਲੀ ਦੱਸਾਂਗਾ। ਨਤੀਜਾ ਇਹ ਨਿਕਲਿਆ ਕਿ ਉਹ ਮਨੁੱਖ ਜਿਹੜਾ ਰਾਜ ਸਿੰਘਾਸਨ 'ਤੇ ਤਾਂ ਬੈਠਾ ਸੀ ਪਰ ਅੰਦਰ ਤ੍ਰਿਪਤੀ ਨਹੀਂ ਸੀ ਆਈ, ਭੁੱਖ ਵੱਧ ਰਹੀ ਸੀ, ਉਹਨੇ ਬਹੁਤ ਸਾਰੀ ਫੌਜ ਤਿਆਰ ਕੀਤੀ ਅਤੇ ਦੂਜੇ ਰਾਜਿਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ। ਜੀਤ ਫਿਰੇ ਸਭ ਦੇਸ਼ ਦਿਸਾਨਕੋ ਵਾਲੀ ਹਾਲਾਤ ਪੈਦਾ ਹੋ ਗਏ। ਮਸਤ ਹਾਥੀ ਨਾਲ ਲੈ ਲਏ, ਸ਼ਕਤੀਸ਼ਾਲੀ ਘੋੜੇ ਅਤੇ ਘੋੜ ਅਸਵਾਰ ਸਿਪਾਹੀ ਨਾਲ ਲੈ ਲਏ। ਗੁਰੂ ਕਹਿੰਦੇ ਨੇ ਭਲਾ ਇਹ ਖਿਆਲ ਕਰੀ, ਜੇ ਭਲਾ ਇਹ ਸਭ ਕੁਛ ਕਰ ਲਏ ਤੇ ਵੱਡਾ ਭੂਪਤ ਹੋ ਜਾਏ, ਤੇ ਕੀ ਤੇਰੇ ਤੋਂ ਪਹਿਲਾਂ ਇਹਦੇ ਤੋਂ ਪਹਿਲਾਂ ਹੋਰ ਕੋਈ ਭੂਪਤ ਨਹੀਂ ਹੋਇਆ? ਲਓ ਆ ਇੱਕ ਸਵਾਲ ਖੜਾ ਹੋਇਆ, ਇਹਦੇ ਤੋਂ ਪਹਿਲਾਂ ਹੋਰ ਕੋਈ ਭੂਪਤ ਨਹੀਂ ਹੋਇਆ, ਤੂੰ ਵੱਖਰਾ ਹੋਇਆ। ਕਿਸੇ ਨੇ ਆਖਿਆ, ਕਹਿਣ ਲੱਗੇ ਸਿਕੰਦਰ ਆਜ਼ਮ ਜਬ ਜਹਾਂ ਸੇ ਚਲਾ, ਦੁਨੀਆਂ ਦੇ ਅੰਦਰ ਜਿੱਤ ਪ੍ਰਾਪਤ ਕਰਨ ਵਾਲਾ, ਦੁਨੀਆਂ ਅੰਦਰ ਆਪਣੀ ਸ਼ਕਤੀ ਦੀ ਤਾਂਖ ਜਮਾਉਣ ਵਾਲਾ। ਸ਼ਾਇਰ ਕਹਿੰਦਾ ਸਿਕੰਦਰ ਆਜ਼ਮ ਜਬ ਜਹਾਂ ਸੇ ਚਲਾ ਤੋ ਹਾਥ ਖਾਲੀ ਕਫਨ ਸੇ ਮਾਰਤਾ। ਕਹਿਣ ਲੱਗਾ ਜਦੋਂ ਮੇਰੀ ਲਾਸ਼ ਨੂੰ, ਮੇਰੇ ਸਰੀਰ ਨੂੰ ਕਫਨ ਵਿੱਚ ਲਪੇਟਿਓ ਉਦੋਂ ਮੇਰੇ ਹੱਥ ਦੋਨੋਂ ਬਾਹਰ ਕੱਢ ਦਿਓ ਜੀ। ਕਿਸਨੇ ਆਖਿਆ ਬਾਦਸ਼ਾਹ ਸਲਾਮਤ, ਕਿਉਂ ਹੱਥ ਬਾਹਰ ਕੱਢਣ ਦੀ ਹਦਾਇਤ ਕਿਉਂ ਕਰ ਰਹੇ ਹੋ? ਕਹਿਣ ਲੱਗਾ ਮੈਨੂੰ ਅੱਜ ਪਤਾ ਲੱਗਾ ਮੈਂ ਨਾਲ ਕੁਛ ਨਹੀਂ ਲੈ ਕੇ ਜਾਣਾ, ਸਾਰੀ ਜ਼ਿੰਦਗੀ ਤਾਂ ਬਹੁ ਰੰਗ ਮਾਇਆ ਬਹੁ ਵਿਦ ਪੇਖੀ, ਕਲਮ ਕਾਗਜ਼ ਸਿਆਣਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਣ, ਤਾਂ ਤੇ ਨਾ ਹੀ ਮਨ ਤ੍ਰਿਪਤਾਣ। ਇੰਨੇ ਅਡੰਬਰ ਮਾਇਆ ਦੇ ਇਕੱਤਰ ਕੀਤੇ ਪਰ ਅੱਜ ਮੈਨੂੰ ਮਹਿਸੂਸ ਹੋ ਰਿਹਾ ਮੇਰੇ ਨਾਲ ਕੁਛ ਨਹੀਂ ਜਾਣਾ, ਮਤ ਕਿਤੇ ਦੁਨੀਆਂ ਦੇ ਲੋਕ ਵੀ ਮੇਰੇ ਤਰ੍ਹਾਂ ਭੁਲੇਖੇ ਵਿੱਚ ਰਹਿ ਜਾਣ, ਇਸ ਲਈ ਮੈਂ ਕਹਿੰਦਾ ਮੇਰੇ ਦੋਨੋਂ ਹੱਥ ਕਫਨ ਤੋਂ ਬਾਹਰ ਕਰ ਦਿਓ ਜੇ ਦੁਨੀਆਂ ਵੇਖ ਲਏ ਮੈਂ ਹੱਥ ਖਾਲੀ ਲੈ ਕੇ ਚੱਲੇ, ਕੁਛ ਵੀ ਮੇਰੇ ਨਾਲ ਨਹੀਂ। ਅਤੇ ਗੁਰੂ ਨੇ ਆਖ ਕੇ ਤਕਣ ਲੱਗੇ ਭੂਤ ਭਵਿੱਖ ਭਵਾਨ ਕੇ ਭੂਪਤ, ਮਤ ਸਮਝ ਤੇਰੇ ਤੋਂ ਪਹਿਲਾਂ ਕੋਈ ਨਹੀਂ, ਬੜੇ ਆਏ ਸੰਸਾਰ ਵਿੱਚ ਚਲੇ ਗਏ ਬੀਤੇ ਸਮੇਂ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ ਆਉਣਗੇ, ਵਰਤਮਾਨ ਵੀ ਮੌਜੂਦ ਨੇ, ਪਰ ਜਿਹੜੇ ਵਰਤਮਾਨ ਮੌਜੂਦ ਨੇ ਉਹਨਾਂ ਦਾ ਵੀ ਚਾਰ ਦਿਨ ਬਾਅਦ ਇਹੋ ਹੀ ਹਸ਼ਰ ਹੈ, ਜਿਹੜੇ ਆਉਣਗੇ ਉਹਨਾਂ ਦਾ ਵੀ ਤਰਤੀਬ ਤਾਂ ਉਹੋ ਹੀ ਹੈ, ਕਿਸੇ ਨੇ ਨਾਲ ਕੁਛ ਨਹੀਂ ਲੈ ਕੇ ਜਾਣਾ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ, ਕੌਣ ਗਿਣਤੀ ਕਰੇ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਉਹ ਗਿਣਤੀ ਕੌਣ ਕਰੇ, ਕੌਣ ਗਣੇ ਨਜਾਤ ਵਿਚਾਰੇ। ਇਹ ਗਿਣਤੀ ਹੋ ਨਹੀਂ ਸਕਦੀ ਕਿ ਇਸ ਧਰਤੀ 'ਤੇ ਕਿੰਨੇ ਕੁ ਰਾਜੇ ਰਈਅਤ ਸਿਕਦਾਰ ਆਏ ਅਤੇ ਆ ਕੇ ਆਪਣੀ ਆਪਣੀ ਹਕੂਮਤ ਦੀ ਤਾਂਘ ਜਮਾਉਂਦੇ, ਆਪਣੀ ਆਪਣੀ ਹਕੂਮਤ ਦਾ ਦਾਅਵਾ ਕਰਦੇ ਕਰਦੇ ਚਲੇ ਗਏ, ਨਾਲ ਕੁਛ ਵੀ ਨਾ ਲੈ ਕੇ ਗਏ। ਕੌਣ ਗਣੇ ਨੇ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ। ਕਹਿਣ ਲੱਗੇ ਮੈਂ ਇਸ ਲਈ ਦੱਸ ਦੇਣਾ ਚਾਹੁੰਦਾ, ਸ੍ਰੀ ਪਤ ਤੋਂ ਭਾਵ ਹੈ ਮਾਇਆ ਦਾ ਪਤੀ। ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਇਹ ਮਾਇਆ ਦਾ ਪ੍ਰਤੀਕ ਉਪਜ ਹੈ ਮਾਇਆ ਦਾ। ਗੁਰੂ ਨੇ ਇਸੇ ਲਈ ਇੱਕ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਆਪਣੀ ਮਾਇਆ ਆਪ ਪਸਾਰੀ, ਬਾਣੀ ਅੰਦਰ ਫਰਮਾਇਆ, ਕਹਿਣ ਲੱਗੇ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ। ਇਹ ਸਾਰਾ ਸੰਸਾਰ ਉਹਦੀ ਆਪਣੀ ਇੱਕ ਮਾਇਆ ਹੈ, ਉਹਦਾ ਆਪਣਾ ਇੱਕ ਕ੍ਰਿਸ਼ਮਾ ਹੈ, ਉਹਦੀ ਆਪਣੀ ਇੱਕ ਕੁਦਰਤ ਹੈ, ਅਤੇ ਕਾਦਰ ਉਸਦਾ ਮਾਲਕ ਹੈ। ਪਤੀ ਕਹਿੰਦੇ ਨੇ ਮਾਲਕ ਨੂੰ, ਆਪਣੀ ਆਮ ਵਰਤੋਂ ਵਿੱਚ ਘਰਾਂ ਵਿੱਚ ਆਉਂਦਾ ਪਤੀ ਮਾਲਕ ਨੂੰ ਕਹਿੰਦੇ ਨੇ, ਅਤੇ ਸ੍ਰੀ ਪਤ ਤੋਂ ਭਾਵ ਹੈ ਇਸ ਸਾਰੀ ਕੁਦਰਤ ਦਾ, ਸਾਰੀ ਕਾਇਨਾਤ ਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਸ੍ਰੀ ਪਤ। ਕਹਿਣ ਲੱਗੇ ਭਲੇ ਆ ਉਹਨੂੰ ਸਿਮਰੇ ਬਿਨਾਂ, ਇੰਨੇ ਇੰਨੇ ਵੱਡੇ ਰਾਜੇ ਭਾਵੇਂ ਕਿਸੇ ਵੀ ਸਮੇਂ ਹੋਏ ਜਾ ਹੋਣਗੇ, ਆਖਰ ਅੰਤ ਨੂੰ ਉਹਨਾਂ ਨੂੰ ਮੌਤ ਦੇ ਘਰ ਵਿੱਚ, ਅੰਤ ਦੇ ਘਰ ਵਿੱਚ ਜਾਣਾ ਹੀ ਪਏਗਾ। ਕੋਈ ਸੰਸਾਰ ਅੰਦਰ ਜਿੰਨੇ ਮਰਜ਼ੀ ਵੱਡੇ ਕਿਲੇ ਉਸਾਰ ਲਵੇ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੇ ਕਿ ਇਹਨਾਂ ਕਿਲਿਆਂ ਵਿੱਚ ਮੈਂ ਸੁਰੱਖਿਅਤ ਹਾਂ, ਮੇਰਾ ਕੋਈ ਦੁਸ਼ਮਣ ਨੇੜੇ ਨਹੀਂ ਫਟਕ ਸਕਦਾ, ਚਾਰ ਚੁਫੇਰੇ ਖਾਈਆਂ ਬਣਾ ਲਏ, ਵੱਡੇ ਵੱਡੇ ਪਹਿਰੇਦਾਰ ਸਿਪਾ ਸਲਾਹ ਖੜੇ ਕਰ ਲਵੇ, ਪਰ ਗੁਰੂ ਕਹਿੰਦੇ ਨੇ ਜਿਸ ਵੇਲੇ ਮੌਤ ਆਵੇਗੀ ਨਾ ਕਿਸੇ ਸਿਪਾ ਸਲਾਹ ਨੇ ਰੋਕ ਸਕਣਾ, ਨਾ ਕਿਸੇ ਦੀਵਾਰ ਨੇ ਰੁਕਾਵਟ ਬਣਨੀ ਹੈ, ਨਾ ਕਿਸੇ ਖਾਈ ਨੇ ਹੋਣਾ, ਉਹਨੇ ਤਾਂ ਹਰ ਟਿਕਾਣੇ ਹਰ ਥਾਵੇਂ ਪਹੁੰਚ ਜਾਣਾ। ਇਹੋ ਕਾਰਨ ਹੈ ਕਿ ਸੰਸਾਰ ਅੰਦਰ ਜਿੰਨੇ ਸ਼ਾਹ ਪਾਤਸ਼ਾਹ ਪੈਦਾ ਹੋਏ ਉਹਨਾਂ ਨੂੰ ਅੰਤ ਇੰਨੇ ਅਡੰਬੰਸ ਤੋਂ ਬਾਅਦ ਮੌਤ ਦੇ ਘਰ ਜਾਣਾ ਹੀ ਪਿਆ। ਅੰਤ ਕੋ ਅੰਤ ਕੇ ਧਾਮ ਸਿਧਾਰੇ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਇਹ ਗੱਲ ਸੀ ਸਵੇਰ ਦੀ ਰਾਜਨੀਤਿਕ ਸ਼ਕਤੀ ਵਾਲਿਆਂ ਦੀ ਇੱਕ ਕਹਾਣੀ, ਜਿਹਨੂੰ ਹੋਰ ਅੱਗੇ ਵਧਾਇਆ ਨੇ ਕਿ ਉਹਨਾਂ ਕੋਲ ਇੰਨੇ ਅਡੰਬਰ ਹੋਣ ਦੇ ਬਾਵਜੂਦ ਵੀ ਅੰਦਰ ਸੀਮਾ ਕੋਈ ਨਹੀਂ, ਹੁਣ ਉਹ ਦੂਜੇ ਦੇ ਅਡੰਬਰਾਂ 'ਤੇ ਵੀ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਰਾਜਨੀਤਿਕ ਭੁੱਖ ਹੈ। ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜਿਵੇਂ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹੇ ਨਾ ਭੁੱਖ। ਕਹਿਣ ਲੱਗੇ ਜਿਵੇਂ ਮਾਰੂ ਥਲ ਜਿਹੜਾ ਉਹਦੇ 'ਤੇ ਜਿੰਨੀ ਮਰਜ਼ੀ ਬਾਰਿਸ਼ ਪੈ ਜਾਏ, ਰੇਗਿਸਤਾਨ ਵਿੱਚ ਰੇਤ ਦੇ ਟਿੱਬਿਆਂ 'ਤੇ ਕਦੇ ਮਾਰੂ ਥਲ ਤ੍ਰਿਪਤ ਹੋਇਆ ਰੱਜਿਆ ਕਿ ਚਲੋ ਬਾਰਿਸ਼ ਹੁਣ ਬੰਦ ਹੋ ਜਾਏ, ਮੇਰੇ ਕੋਲ ਹੁਣ ਪਾਣੀ ਸੰਭਾਲਿਆ ਨਹੀਂ ਜਾਂਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗ ਵਿੱਚ ਜਿੰਨੀ ਮਰਜ਼ੀ ਬਾਲਣ ਪਾ ਲਓ, ਜਿੰਨੀ ਮਰਜ਼ੀ ਲੱਕੜੀ ਪਾ ਲਓ, ਕਦੀ ਅੱਗ ਰੱਜੀ ਹੈ ਕਿ ਬਸ ਮੇਰੀ ਹੁਣ ਭੁੱਖ ਮਿਟ ਗਈ, ਹੋਰ ਬਾਲਣ ਨਾ ਪਾਓ, ਮੈਂ ਨਹੀਂ ਜਲਾ ਸਕਦੀ ਅੱਗੀ ਲੈ ਨਾ ਭੁੱਖ। ਕਹਿਣ ਲੱਗੇ ਇਹੋ ਹਾਲਤ ਰਾਜੇ ਦੀ, ਰਾਜਾ ਰਾਜ ਨਾ ਤ੍ਰਿਪਤਿਆ, ਉਹਦੀ ਵੀ ਕੋਈ ਸੀਮਾ ਨਹੀਂ। ਭਾਵੇਂ ਜਿੰਨੇ ਮਰਜ਼ੀ ਮਾਤੇ ਮਤੰਗ ਆ ਜਾਣ, ਜਰੇ ਜਰ ਸੰਗ ਆ ਜਾਣ, ਉਹਦੀ ਹੁਣ ਸੀਮਾ ਇਸ ਤੋਂ ਅੱਗੇ ਹੋ ਜਾਂਦੀ ਹੈ ਕਿਸੇ ਦੂਜੇ ਕੋਲ ਕੋਣ ਹੈ, ਇਸ ਲਈ ਮੈਂ ਦੂਜੇ ਦਾ ਰਾਜ ਵੇਖੋ ਵਾਂ। ਉਹਨਾਂ ਹੀ ਮਾਤੇ ਮਤੰਗ ਜਰੇ ਜਰ ਸੰਗ ਨੂੰ, ਉਹਨਾਂ ਹੀ ਘੋੜਿਆਂ ਨੂੰ ਫਿਰ ਵਰਤੋਂ ਕਰਦਾ ਦੂਜੇ ਦਾ ਰਾਜ ਖੋਣ ਲਈ, ਅਤੇ ਫਿਰ ਜੀਤ ਫਿਰੇ ਸਭ ਦੇ ਦਿਸ਼ਾਂ ਕੋ ਉਸ ਗੱਲ ਨੂੰ ਅੱਗੇ ਤੋਰਿਆ ਨਹੀਂ। ਇਸੇ ਤਰ੍ਹਾਂ ਹੁਣ ਚੌਥੇ ਸਵੀਏ ਵਿੱਚ ਉਸ ਪਹਿਲੀ ਗੱਲ ਨੂੰ ਵੀ ਅੱਗੇ ਤੋਰਿਆ ਨਹੀਂ, ਕਿਉਂਕਿ ਸਵੇਰੇ ਦੋ ਚੀਜ਼ਾਂ ਸਾਡੇ ਸਾਹਮਣੇ ਆਈਆਂ ਸਨ, ਇੱਕ ਭਗਤੀ ਮਾਰਗ ਦੀ, ਇੱਕ ਰਾਜ ਮਾਰਗ ਦੀ। ਭਗਤੀ ਮਾਰਗ ਵਿੱਚ ਕਹਿਣ ਲੱਗੇ ਸਨ ਕਿ ਹਰ ਮਨੁੱਖ ਜਿਹੜਾ ਹੈ ਭਗਤੀ ਮਾਰਗ 'ਤੇ ਚੱਲਣ ਵਾਲਾ, ਉਹਨੇ ਆਪਣੀ ਕਿਸਮ ਦਾ ਮਾਰਗ ਬਣਾ ਲਿਆ। ਇਸ ਲਈ ਸੰਤ ਸਮੂਹ ਅਨੇਕ ਮਤੀ ਕਿਹੋ ਗਏ ਨੇ। ਇਸ ਲਈ ਗੁਰੂ ਕਹਿਣ ਲੱਗੇ ਮਤ ਕੋ ਨਾ ਦੇਖੀਏ ਤਾਂ ਪ੍ਰਾਣ ਪਤੀ ਕਿਹੋ ਗਿਆ। ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਰੱਬ ਦਾ ਮਾਰਗ ਕਿਸੇ ਨੇ ਵੀ ਨਹੀਂ ਅਪਣਾਇਆ। ਹੁਣ ਉਸ ਗੱਲ ਨੂੰ ਅੱਗੇ ਤੁਰਿਆ ਨਹੀਂ, ਕਹਿੰਦੇ ਨੇ ਮੈਂ ਜਦੋਂ ਦੇਖਣਾ ਰੱਬ ਦੇ ਮਾਰਗ ਤੋਂ ਪਛੜ ਕੇ ਵੱਖ ਹੋ ਕੇ ਉਹ ਕਿਸ ਆਹਰ ਅਤੇ ਕਿਸ ਕੰਮ ਲੱਗ ਪੈਣੇ, ਆਖਰ ਮਾਰਗ 'ਤੇ ਚੱਲਣਾ ਤਾਂ ਪੈਣਾ ਹੀ ਹੈ, ਕੁਛ ਤਾਂ ਕਰਨਾ ਹੀ ਪੈਣਾ, ਕਦਮ ਤਾਂ ਉੱਠਣੇ ਹੀ ਨੇ। ਗੁਰੂ ਕਹਿੰਦੇ ਨੇ ਰੱਬ ਦੇ ਮਾਰਗ 'ਤੇ, ਭਗਤੀ ਦੇ ਮਾਰਗ 'ਤੇ ਤੁਰਨ ਵਾਲੇ ਲੋਕ ਜਿਨ੍ਹਾਂ ਨੇ ਮਾਰਗ ਆਪਣੀ ਮਰਜ਼ੀ ਦੇ ਨਿਸ਼ਚਿਤ ਕੀਤੇ ਸਨ, ਉਹ ਚੱਲ ਰਹੇ ਨੇ, ਪਰ ਚੱਲ ਕਿੱਧਰ ਰਹੇ ਨੇ? ਕਰਮ ਕਾਂਡ ਵੱਲ। ਲਓ ਇੱਥੋਂ ਸ਼ੁਰੂ ਕੀਤਾ ਨੇ ਉਸ ਗੱਲ ਨੂੰ ਅੱਗੇ ਵਧਾ ਕੇ। ਕਹਿਣ ਲੱਗੇ ਉਹ ਭਗਤੀ ਮਾਰਗ ਵਾਲੇ ਕਿਸ ਦਿਸ਼ਾ ਵੱਲ ਤੁਰ ਪਏ ਨੇ? ਤੀਰਥ ਨਾਨ ਦਇਆ ਦਮ ਦਾਨ। ਕਹਿਣ ਲੱਗੇ ਉਹ ਵੀ ਮੈਂ ਦੇਖੇ, ਕੁਛ ਲੋਕ ਉਹ ਨੇ ਜਿਹੜੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਹੀ ਆਪਣੇ ਆਪ ਨੂੰ ਭਗਤੀ ਮਾਰਗ ਦਾ ਪ੍ਰਤੀਕ ਬਣਾਈ ਬੈਠੇ ਨੇ। ਉਹ ਕਹਿੰਦੇ ਨੇ ਕਿਸੇ ਪਾਣੀ ਵਿੱਚ ਇਸ਼ਨਾਨ ਕਰ ਲਓ, ਪਾਪ ਨਿਵਿਰਤ ਹੋ ਜਾਂਦੇ ਨੇ, ਰੱਬ ਨੇੜੇ ਹੋਏ, ਰੱਬ ਦਾ ਘਰ ਹੈ, ਬਸ ਪਾਣੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਸਭ ਕੁਝ ਭਗਤੀ ਮਾਰਗ ਸੰਪੂਰਨ ਹੋ ਗਿਆ, ਮੰਜ਼ਿਲ ਮਿਲ ਗਈ। ਤੀਰਥ ਨਾਨ ਦਇਆ ਦਮ ਦਾਨ। ਬ੍ਰਾਹਮਣ ਦੇ ਮਗਰ ਲੱਗ ਕੇ ਕੇਵਲ ਤੀਰਥਾਂ 'ਤੇ ਨਹਾਉਂਦੇ ਹੀ ਨਹੀਂ, ਉੱਥੇ ਜਾ ਕੇ ਉਹਨੂੰ ਸਿਖਾਇਆ ਗਿਆ ਵੀ ਇੱਥੇ ਆ ਕੇ ਦਇਆ ਕਰਿਓ, ਅਤੇ ਦਇਆ ਕੀ? ਦਮ ਦਾਨ। ਦਮ ਦਾ ਮਤਲਬ ਹੁੰਦਾ ਦਮੜਾ, ਰੁਪਿਆ। ਇੱਥੇ ਆ ਕੇ ਪੁੰਨ ਦਾਨ ਕਰਨਾ ਹੈ, ਇੱਥੇ ਆ ਕੇ ਪੁੰਨ ਦਾਨ ਕਰਨਾ। ਹੁਣ ਉਹ ਲੋਕ ਜਿਹੜੇ ਆਪਣੇ ਆਪ ਨੂੰ ਭਗਤੀ ਮਾਰਗ ਵਿੱਚ ਦੇ ਪ੍ਰਤੀਕ ਬਣ ਕੇ ਤੁਰਦੇ ਨੇ, ਉਹ ਕੀ ਕਰਦੇ ਨੇ? ਗੁਰੂ ਕਹਿੰਦੇ ਨੇ ਉਹਨਾਂ ਨੇ ਇਹ ਰਸਤੇ ਅਖਤਿਆਰ ਕਰ ਲੈਣੇ, ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਅਤੇ ਆਖਿਆ ਨਾ ਤੂੰ ਆਵੇ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇ ਵਸ ਤੀਰਥ ਨਾਈਐ, ਨਾ ਤੂੰ ਆਵੇ ਵਸ ਧਰਤੀ ਦਾਈਐ, ਨਾ ਤੂੰ ਆਵੇ ਵਸ ਕਿਤੇ ਸਿਆਣਪੈ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ। ਹੈ ਸਾਰਾ ਕਰਮਕਾਂਡ। ਗੁਰੂ ਆਖ ਲਿਆ ਇਸ ਮਾਰਗ ਤੋਂ ਤੂੰ ਰੱਬ ਦੇ ਨੇੜੇ ਨਹੀਂ ਹੋ ਸਕਦਾ, ਪਰ ਇਹ ਮਾਰਗ ਭਗਤੀ ਮਾਰਗ ਦਾ ਹਿੱਸਾ ਬਣ ਗਏ। ਅੱਜ ਹੁਣ ਜਿੰਨੇ ਤੀਰਥਾਂ 'ਤੇ ਤੁਸੀਂ ਦੇਖਦੇ ਹੋ ਲੱਖਾਂ ਦੀ ਤਾਦਾਦ ਵਿੱਚ ਲੋਕ ਜੁੜਦੇ ਨੇ, ਕਈ ਵਾਰ ਤਾਂ ਇੰਨੇ ਜੁੜਦੇ ਨੇ ਅਜੋਕੇ ਸੰਸਾਰ ਅੰਦਰ, ਕਿਉਂਕਿ ਆਉਣ ਜਾਣ ਦੇ ਸਾਧਨ ਅੱਗੇ ਨਾਲੋਂ ਸੌਖੇ ਹੋ ਗਏ ਨੇ। ਜਦੋਂ ਕੁੰਭ ਦੇ 'ਤੇ ਵੱਡੇ ਮੇਲੇ ਲੱਗਦੇ ਨੇ ਇੰਨੀ ਇਕੱਤਰਤਾ ਹੋ ਜਾਂਦੀ ਹੈ, ਸੰਭਾਲਣੀ ਔਖੀ ਹੋ ਜਾਂਦੀ ਹੈ। ਤੁਸੀਂ ਦੇਖਦੇ ਹੋ ਹਜ਼ਾਰਾਂ ਲੋਕ ਉੱਥੇ ਆ ਕੇ ਮਰ ਜਾਂਦੇ ਨੇ, ਅਫਰਾ ਤਫਰੀ 'ਚ ਭੱਜ ਜਾਂਦੇ ਨੇ, ਕਿਉਂਕਿ ਉਹਨਾਂ ਦੇ ਮਨਾਂ ਅੰਦਰ ਇਹ ਖਿਆਲ ਹੈ ਇਹ ਇੱਕ ਮਾਰਗ ਹੈ ਰੱਬ ਨੂੰ ਮਿਲਣ ਦਾ। ਅਤੇ ਗੁਰੂ ਆਖ ਰਿਹਾ ਨਾ ਤੂੰ ਐਵੇਂ ਵਸ ਤੀਰਥ ਨਹਾਈਏ। ਹੁਣ ਇਹ ਭਗਤੀ ਮਾਰਗ ਦਾ ਪ੍ਰਤੀਕ ਹੋ ਗਿਆ, ਇਹ ਹੋ ਗਿਆ ਕਰਮਕਾਂਡ। ਗੁਰੂ ਕਹਿੰਦੇ ਨੇ ਦੇਖਦਾ ਕੀ ਹਾਂ, ਤੀਰਥ ਨਹਾਨ, ਦਇਆ ਦਮ ਦਾਨ, ਦਇਆ ਵਿੱਚ ਆ ਕੇ ਦੌਲਤ ਦਾਨ ਕਰਨੀ, ਅਤੇ ਦੌਲਤ ਦਾ ਇੱਕ ਰੂਪ ਨਾ ਰਿਹਾ। ਮੈਂ ਪਿਛਲੇ ਦਿਹਾੜਿਆਂ 'ਚ ਵੀ ਅਰਜ਼ ਕੀਤੀ ਸੀ, ਦੌਲਤ ਦਾ ਇੱਕ ਰੂਪ ਨਾ ਰਿਹਾ, ਐਸੇ ਐਸੇ ਰੂਪ ਬਣਾ ਦਿੱਤੇ ਗਏ ਜੋ ਕੁਝ ਕਿਸੇ ਦੀ ਜ਼ਬਾਨੋਂ ਨਿਕਲਿਆ ਉਹ ਦਾਨ ਕਰਨਾ ਹੀ ਪਿਆ, ਨਹੀਂ ਤਾਂ ਤੇਰੀ ਯਾਤਰਾ ਸਫਲ ਨਹੀਂ ਹੋਣੀ। दूजा ये भगती मार्ग बन गया दान, तीजा सी भगती मार्ग संजम, बहुतियां चीजों का त्याग संजम, तो विशेष करके कुछ चीज़ों का त्याग। अजीब गल सी, गुरु तो आख रहा सी त्यागना त्यागन नहीं का काम क्रोध लोभ त्यागना, गुरु तो आख रहा सी जिहड़ा जीत फिरे सब देह दसाण को उन दी बजाय अंदर झात मार, तेरे अंदर भी काम क्रोध लोभ अहंकार बैठे ने, इन्हां नूं जित। गुरु तो आख रहा सी एक राज क्यों जितना है, मन नूं जित लै सारा संसार जितया जाएगा, मन जीता है जग जीत, लेकिन बार बार ही मार्ग बन गए। तो इस कर्मकांड के मार्ग में भी बहुत सारे लोग इनके पांधी बन गए। सो संजम नेम अनेक बसिख है, तो इनके भी शामिल हो गए जेडे वेद पुराण कतेब पुराण जमीन जमान सबान के पिख है, जिमें अगे जाके उधर तो आई है ना तू आवें बस कितने सियाण पै। उन्हें आख्या खौरे बहुते वेद शास्त्र पढ़ के बड़े सियाने विद्वान हो जावांगे, ते विद्वान होने नाल रब मिल जाएगा। फलाना ताजी वेदा शास्त्रां दा ज्ञाता है, वो ता आचार्य है, वो शास्त्री अपने नाम ही इस किस्म दे कर लाए कि दुनिया दे लोग साडे सामने झुकन ते आखणे महान विद्वान है। ते गुरु आख रहा सी ना तू आवें बस कितने सियाण पै। सारा कर्मकांड विच आ गया, वेद पुराण कतेब कुरान, हिंदू मत दे ग्रंथ वेद पुराण, इस्लाम मत दे ग्रंथ कतेब कुरान। कहन लगे धरती ते आसमान इस जमाने दे जिन्ने ग्रंथ सन सारे पढ़ पढ़ के कोई हजारां दी तादाद विच जमीन जमान दे ग्रंथ पढ़ के देख लवे, जे आखे रब मिल जाए मेरे ग्रंथ पढ़ने नाल रब नहीं मिलता। मत कोई समझे गुरु ने इसलिए कह दिता, क्या पढ़िए क्या गुणिए क्या वेद पुराने सुनिए, पढ़े सुने क्या पढ़िए। गुरु ने ऐसे लिए आख दिता पढ़ पढ़ गड्डी लेती है, पढ़ पढ़ भरिए साथ, पढ़ पढ़ बेड़ी पाइए, पढ़ पढ़ गड्डिए खात, पढ़िए जेते बरस बरस, पढ़िए जेते मास, पढ़िए जेती आरजा, पढ़िए जेते सास, नानक लेखे एक गल। बाकी विचों हमें पैदा हो गई। गुरु ने आख्या वेद पुराण कतेब कुरान जमीन जमान सबान के पीख। कहन लगे कर्म कांड का हिस्सा आ भी कुछ चीजा बन गई। पौन आहार जति जत धार, वो अनेक मती स्पष्ट कर रहे हैं। शेर वाले उस सवैये होर अगे तो रहे हैं, स्पष्ट कर रहे हैं कि वह अनेक मतों में कहने कहे मत ने। पौन आहार, जेडे पौन आहारी ने असी खांदे कुछ नहीं, केवल हवा खाने, भोजन नहीं छकदे। पौन आहार जति जत धार, हालांकि गुरु आवाज दे रहे सी, अन्न न खाया साध गवाया, खाया साध गवाया, बहुत दुख पाया दूजा भाया, बस्तर ना पैरे एन सिकैरे, मोन विगुता क्यों जागे गुरु बिन सूता। गुरु आवाज दिंदा रहा पर वो अपने मार्ग ते चलते रहे। आज भी कदी गहराई नाल नेड़े हो के बेलिहाज ते बिना किसे तड़े बिना किसे दी विचारधारा दे लबरेज होए बिना कदी सच्चाई नू वेखोंगे पता लगेगा। अज भी गुरु आवाज़ां दे रहा है, श्री गुरु ग्रंथ साहब दा प्रकाश करके आवाज़ां सुन सुन के दुआले बैठे लोग भी अपनी विचारधारा उसे तरह रख रहे हैं। वो कर्मकांड भी चल रहे हैं, गुरु आख ही जाता है, लोग फिर भी अपनी कर्मकांड करी जाते, ते उदों भी गुरु आखता है कहते पौन आहार जति जत धार, सबे सो विचार हजार के देखे, हजारां विचारां कर लवे, ਹੋਰ ਕੁਝ ਸੋਚ ਲਵੇ ਕਿ ਇਸ ਮਾਰਗ ਰਾਹੀਂ ਰੱਬ ਮਿਲ ਪਏਗਾ, ਇਸ ਮਾਰਗ ਰਾਹੀਂ ਰੱਬ ਮਿਲ ਪਏਗਾ, ਹੋਰ ਵੀ ਮਾਰਗ ਅੱਗੇ ਵੀ ਬੜੇ ਤਿਆਰ ਕੀਤੇ ਨੇ, ਕੋਈ ਹੋਰ ਵੀ ਬਣਾ ਲਵੇ, ਬਣ ਵੀ ਰਹੇ ਨੇ, ਆਏ ਦਿਨ ਨਵਾਂ ਮਾਰਗ ਪੈਦਾ ਹੋ ਜਾਂਦਾ। ਕਹਿਣ ਲੱਗੇ ਭਲਿਆ ਫੈਸਲਾ ਸੁਣ ਲੈ ਗੁਰੂ ਦਾ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਇੱਥੇ ਥੋੜ੍ਹਾ ਜਿਹਾ ਰੁਕਣਾ ਚਾਹੁੰਦਾ ਅਖਰੀ ਅਰਥ ਵਾਸਤੇ। ਹੁਣ ਦੇਖੋ ਪਿਛਲੇ ਲਫਜ਼ ਦੇ ਜਿਹੜਾ ਸਵਈਆ ਉਹਦੇ 'ਚ ਤਾਂ ਭੂਪਤ ਦੀ ਗੱਲ ਹੈ, ਇਹਦੇ ਵਿੱਚ ਤਾਂ ਭੂਪਤ ਦੀ ਗੱਲ ਹੈ ਨਹੀਂ। ਇਹੋ ਕਾਰਨ ਸੀ ਸਵੇਰੇ ਪਹਿਲੇ ਸਵਈਏ ਵਿੱਚ ਭੂਪਤ ਦੀ ਗੱਲ ਨਹੀਂ ਕੀਤੀ, ਦੂਜੇ 'ਚ ਕੀਤੀ, ਹੁਣ ਤੀਜੇ ਵਿੱਚ ਵੀ ਭੂਪਤ ਦੀ ਗੱਲ ਹੈ, ਪਰ ਇਹਦੇ ਵਿੱਚ ਤਾਂ ਭੂਪਤ ਦੀ ਗੱਲ ਕੋਈ ਨਹੀਂ। ਇੱਥੇ ਭੂਪਤ ਲਫ਼ਜ਼ ਕਿਉਂ ਵਰਤਿਆ ਹੈ? ਕਿਉਂਕਿ ਇੱਥੇ ਅਰਥ ਸਮਝ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਸ੍ਰੀ ਇਹਨਾਂ ਸਵਈਆਂ ਦੇ ਰਚਨਾ ਵਿੱਚ ਪਤ ਲਫ਼ਜ਼ ਵੱਖ ਵੱਖ ਰੂਪਾਂ ਵਿੱਚ ਬਹੁਤ ਥਾਵੇਂ ਆਇਆ। ਪਤ ਲਫ਼ਜ਼ ਜਿਹੜਾ ਉਹ ਵੱਖ ਵੱਖ ਰੂਪਾਂ ਵਿੱਚ ਬਹੁਤ ਥਾਵੇਂ ਆਇਆ। ਸ੍ਰੀ ਪਤ ਲਫ਼ਜ਼ ਆਇਆ, ਭੂਪਤ ਲਫ਼ਜ਼ ਆਇਆ। ਹੁਣ ਇਹਨੂੰ ਭੂਪਤ ਦਾ ਲਫ਼ਜ਼ ਸਿੱਧੇ ਲਫ਼ਜ਼ਾਂ ਵਿੱਚ ਰਾਜਾ ਨਹੀਂ ਲੈਣਾ, ਭੂਪਤ ਦਾ ਅੱਖਰੀ ਅਰਥ ਤਾਂ ਹੈ ਧਰਤੀ ਦਾ ਮਾਲਕ। ਉੱਥੇ ਭੂਪਤ, ਭੂਤ ਭਵਿੱਖ ਪਵਾਣ ਕੇ ਭੂਪਤ, ਉੱਥੇ ਸੰਸਾਰਕ ਰਾਜਿਆਂ ਦਾ ਜ਼ਿਕਰ ਹੈ। ਪਰ ਇੱਥੇ ਇਹ ਲਫ਼ਜ਼ ਕਹਿ ਰਹੇ ਨੇ ਭਲੇ ਹੋ ਤੁਸੀਂ ਉਹਨਾਂ ਨੂੰ ਭੂਪਤ ਆਖਦੇ ਹੋ, ਮੇਰੇ ਕੋਲੋਂ ਕੋਈ ਪੁੱਛੇ ਸ੍ਰਿਸ਼ਟੀ ਦਾ ਮਾਲਕ ਧਰਤੀ ਦਾ ਮਾਲਕ ਤਾਂ ਮੇਰਾ ਰੱਬ ਹੈ। ਕਹਿਣ ਲੱਗੇ ਇਸ ਲਈ ਮੈਂ ਵਿਸ਼ਵਾਸ ਦਵਾਉਣਾ ਬਿਨਾਂ ਉਸ ਪ੍ਰਭੂ ਦੇ ਜਿਹੜਾ ਇਸ ਸ੍ਰਿਸ਼ਟੀ ਦਾ ਮਾਲਕ ਹੈ, ਕਿਉਂਕਿ ਇੱਥੇ ਗੱਲ ਕੇਵਲ ਸ੍ਰਿਸ਼ਟੀ ਦੇ ਮਾਲਕ ਨਾਲ ਜੁੜਨ ਦੀ। ਇਸੇ ਲਈ ਦਰਮਿਆਨ ਦੇ ਦੋਵਾਂ ਸਵਈਆਂ ਵਿੱਚ ਰੱਤੀ ਲਫ਼ਜ਼ ਨਹੀਂ ਵਰਤਿਆ, ਪਹਿਲੇ 'ਚ ਆਇਆ, ਕਿਉਂਕਿ ਉੱਥੇ ਭਗਤੀ ਮਾਰਗ ਦੇ ਵਿੱਚ ਰੰਗੇ ਜਾਣ ਦਾ ਮਸਲਾ ਸੀ, ਪਹਿਲੇ ਵਿੱਚ ਆਇਆ, ਦਰਮਿਆਨ ਵਿੱਚ ਫਿਰ ਰੱਤੀ ਲਫ਼ਜ਼ ਨਹੀਂ ਆਇਆ। ਇੱਥੇ ਕਿਉਂਕਿ ਫਿਰ ਪਹਿਲੇ ਲਫ਼ਜ਼ ਨੂੰ ਹੀ ਦੁਹਰਾਇਆ ਗਿਆ, ਪਹਿਲੇ ਸਵਈਏ ਦੀ ਪ੍ਰੋੜਤਾ ਹੈ, ਇਸ ਲਈ ਇੱਥੇ ਫਿਰ ਰੱਤੀ ਲਫ਼ਜ਼ ਹੈ। ਕਹਿਣ ਲੱਗੇ ਸ੍ਰੀ ਭਗਵਾਨ ਭਜੇ ਬਿਨ ਭੂਪਤ, ਬਿਨਾਂ ਉਸ ਭਗਵਾਨ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਉਹਨੂੰ ਭਜੇ ਬਿਨਾਂ, ਏਕ ਰੱਤੀ ਬਿਨ, ਇੱਥੇ ਫਿਰ ਰੱਤੀ ਲਫ਼ਜ਼ ਆ ਗਿਆ, ਇੱਕ ਉਸ ਪ੍ਰਭੂ ਦੇ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਨਾਲ ਰੱਤੇ ਗਏ ਬਿਨਾਂ, ਰੰਗੇ ਗਏ ਬਿਨਾਂ, ਉਹਦੇ ਨਾਲ ਪਿਆਰ ਦਾ ਸੰਬੰਧ ਪੈਦਾ ਕੀਤੇ ਬਿਨਾਂ, ਭਲਿਆ ਤੂੰ ਭਾਵੇਂ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਜਿੰਨਾ ਮਰਜ਼ੀ ਵੱਡਾ ਬਾਦਸ਼ਾਹ ਹੋ ਜਾ, ਅਡੰਬਰ ਪੈਦਾ ਕਰ ਲੈ, ਅਤੇ ਭਾਵੇਂ ਜਿੰਨੇ ਮਰਜ਼ੀ ਕਰਮ ਕਾਂਡ ਕਰਕੇ ਜਿਹੜੇ ਜਿਹੜੇ ਮਰਜ਼ੀ ਮਾਰਗ ਅਖਤਿਆਰ ਕਰ ਲੈ, ਭਾਵੇਂ ਚੁੱਪ ਕਰਕੇ ਮੌਨ ਧਾਰੀ ਬਣ ਜਾ, ਭਾਵੇਂ ਜਤੀ ਸਤੀ ਬਣ ਜਾ, ਭਾਵੇਂ ਸੰਸਾਰ ਅੰਦਰ ਤੂੰ ਹੋਰ ਕਰਮ ਕਾਂਡ ਜਾ ਕੇ ਤੀਰਥਾਂ 'ਤੇ ਇਸ਼ਨਾਨ ਕਰੀ ਜਾ, ਦਾਨ ਕਰੀ ਜਾ, ਕਹਿਣ ਲੱਗੇ ਕਿਸੇ ਗਿਣਤੀ ਵਿੱਚ ਨਹੀਂ, ਕਿਸੇ ਲੇਖੇ ਜੇ ਤੇਰੇ ਅੰਦਰ ਪ੍ਰਭੂ ਪਿਆਰ ਨਹੀਂ ਪੈਦਾ ਹੋਇਆ, ਜੇ ਤੂੰ ਉਹਦੇ ਨਾਲ ਨਹੀਂ ਰੰਗਿਆ ਗਿਆ, ਤਾਂ ਵਿਸ਼ਵਾਸ ਕਰ ਬਾਕੀ ਕਰਮ ਕਾਂਡ ਤੈਨੂੰ ਪ੍ਰਭੂ ਦੇ ਨੇੜੇ ਨਹੀਂ ਲਿਆ ਸਕਦਾ। ਗੁਰੂ ਕਹਿੰਦੇ ਨੇ ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਲੇ, ਬਿਨ ਏਕ ਨਲੇਖ, ਏਕ ਰਤੀ ਬਿਨ ਏਕ ਨਲੇਖ, ਏਕ ਨਲੇਖ, ਏਕ ਨਲੇਖ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ, ਅੰਤ ਕੋ ਅੰਤ ਕੇ ਧਾਮ ਸਿਧਾਰੇ। अंत को अंत के धाम सिधार। इसलिए एक ख्याल करने, क्योंकि इत्थे भूपत सृष्टि दे मालक नूं, धरती दे असल मालक नूं आख्या गया प्रभु। क्योंकि जिवें देखो तुसीं बाणी अंदर, राजे रईयत सिकदार कोई ना रसियो नहीं, पर दूजे पासे रब नूं भी मुखातब कीता ते कहता राजो तुम राजो तां तेरा सदा नेचर उस कथे ना जावे, राजन मैं राजा तू कहीए, उन्हों भी राजा आख दिता। हुण राजा जे किसे सृष्टि दे संसारक मनुख नूं आख्या गया तां इहदा मतलब ये नहीं उहदे नाल ही वो हमेशा लई जुड़ गया, उहदे लई राखवां हो गया। राजे दा तां अपना एक अर्थ है, संसार दे लोग जिहड़े संसारिक तौर ते नहीं रजदे वह भी राजा बने फिरदे ने। गुरु कहिंदे ने असल राजा कौन है, मैं ये दिखाना चाहना। इस तरह संसारिक भूपत नूं भी मुखातब कीता ने कि ए भूपत सब दिमस चार के झूठे करत दिवा जा। पर प्रभु नूं भी भूपत आख्या ने, क्योंकि वह असल भूपत है जिन्हें इस सारी भू नूं सारी सृष्टि नूं पैदा कीता है, साजिया है ते संभाल के बैठा है। इन्हां दोहां चीज़ां नूं वख वख करके वेखांगे, फिर अर्थ स्पष्ट होवेगा। इन्हां शब्दां नाल खिमां दा जाचे खां, फतेह बुलाओ। वाहिगुरू जी का खालसा, वाहिगुरू जी की।